ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 6 ਅਪ੍ਰੈਲ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ, ਸੁਨਹਿਰੀ ਮਤਨ ਯਸ਼ਵਾ। ਅੱਜ ਈ ਉਹਨੂੰ ਜਿਹਦੀ ਤੁਸੀਂ ਪ੍ਰਸਤਸ਼ ਕਰੋਗੇ ਚੁਣ ਲਵੋ। ਜਵਾਬੀ ਪੜ੍ਹਾਈ ਇਫਸੀਓਂ। ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਅਤੇ ਬਾਪ ਦੀ ਵਡਿਆਈ ਹੋਵੇ ਜਿਹਨੇ ਸਾਨੂੰ ਮਸੀਹ ਵਿੱਚ ਅਸਮਾਨੀ ਥਾਵਾਂ ਉੱਤੇ ਹਰ ਤਰ੍ਹਾਂ ਦੀ ਰੂਹਾਨੀ ਬਰਕਤ ਦਿੱਤੀ ਤਾਂ ਜੋ ਜ਼ਮਾਨਿਆਂ ਦੇ ਪੂਰੇ ਹੋਣ ਦਾ ਅਜਿਹਾ ਇੰਤਜ਼ਾਮ ਹੋਵੇ ਭਈ ਮਸੀਹ ਸਾਰੀਆਂ ਸ਼ੈਵਾਂ ਦਾ ਮਜਮੂਆ ਹੋ ਜਾਵੇ, ਭਾਵੇਂ ਉਹ ਅਸਮਾਨ ਦੀਆਂ ਹੋਣ ਅਤੇ ਭਾਵੇਂ ਧਰਤੀ ਦੀਆਂ। ਭਈ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਰੱਬ ਜਿਹੜਾ ਜਲਾਲ ਦਾ ਪਿਓ ਏ, ਤੁਹਾਨੂੰ ਆਪਣੀ ਪਛਾਣ ਵਿੱਚ ਹਿਕਮਤ ਅਤੇ ਮੁਕਾਸ਼ਫੇ ਦੀ ਰੂਹ ਬਖਸ਼ੇ ਅਤੇ ਤੁਹਾਡੇ ਦਿਲ ਦੀਆਂ ਅੱਖੀਆਂ ਰੌਸ਼ਨ ਹੋ ਜਾਣ, ਅਤੇ ਸਾਡੇ ਇਮਾਨ ਲਿਆਉਣ ਵਾਲਿਆਂ ਲਈ ਉਹਦੀ ਕੁਦਰਤ ਕਿੰਨੀ ਬੇਹੱਦ ਏ, ਉਹਦੀ ਵੱਡੀ ਕੁਦਰਤ ਦੀ ਤਾਸੀਰ ਦੇ ਮੁਤਾਬਕ। ਦਰਸੀਵਾਜ ਬਾਈਬਲ ਵਿੱਚੋਂ ਖਰੂਜ। ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ, ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਈ, ਨਾ ਕਿਸੇ ਸ਼ਾਇਦ ਦੀ ਸੂਰਤ ਬਣਾਈ ਜਿਹੜੀ ਅਸਮਾਨ ਵਿੱਚ ਜਾਂ ਹੇਠਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਪਾਣੀ ਵਿੱਚ ਹੈ। ਤੂੰ ਉਹਨਾਂ ਦੇ ਅੱਗੇ ਸਜਦਾ ਨਾ ਕਰੀ ਅਤੇ ਨਾ ਉਹਨਾਂ ਦੀ ਇਬਾਦਤ ਕਰੀ, ਕਿਉਂ ਜੇ ਮੈਂ ਤੇਰਾ ਰੱਬ ਗੈਰਤ ਵਾਲਾ ਰੱਬ ਵਾਂ ਅਤੇ ਜਿਹੜੇ ਮੇਰੇ ਨਾਲ ਵੈਰ ਰੱਖਦੇ ਨੇ ਉਹਨਾਂ ਦੀ ਔਲਾਦ ਨੂੰ ਤੀਜੀ ਅਤੇ ਚੌਥੀ ਪੀੜ੍ਹੀ ਤੀਕਰ ਪਿਓ ਦਾਦੇ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ, ਅਤੇ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਮੁਹੱਬਤ ਰੱਖਦੇ ਨੇ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਨੇ ਰਹਿਮ ਕਰਦਾ ਵਾਂ। ਸਲਾਤੀਨ ਅਤੇ ਰੁਬਾਮ ਸਿਕਮ ਨੂੰ ਗਿਆ ਕਿਉਂ ਜੇ ਸਾਰਾ ਇਸਰਾਇਲ ਉਹਨੂੰ ਬਾਦਸ਼ਾਹ ਬਣਾਉਣ ਨੂੰ ਸਿਕਮ ਗਿਆ ਸੀ। ਇਸ ਲਈ ਉਸ ਬਾਦਸ਼ਾਹ ਨੇ ਸਲਾਹ ਕਰਕੇ ਸੋਨੇ ਦੇ ਦੋ ਬਛੜੇ ਬਣਾਏ ਅਤੇ ਉਹਨੇ ਇੱਕ ਨੂੰ ਬੈਤੇਲ ਵਿੱਚ ਕਾਇਮ ਕੀਤਾ ਅਤੇ ਦੂਜੇ ਨੂੰ ਦਾਨ ਵਿੱਚ ਰੱਖਿਆ, ਅਤੇ ਇਹ ਪਾਪ ਦਾ ਬਾਇਸ ਬਣਿਆ ਕਿਉਂ ਜੇ ਲੋਕ ਉਹਦੀ ਪ੍ਰਸਤਸ਼ ਕਰਨ ਨੂੰ ਦਾਨ ਤਿਕਰ ਜਾਣ ਲੱਗ ਪਏ। ਇੰਝ ਹੀ ਉਹਨੇ ਬੈਤੇਲ ਵਿੱਚ ਵੀ ਕੀਤਾ ਅਤੇ ਉਹਨਾਂ ਬਛੜਿਆਂ ਲਈ ਜਿਹੜੇ ਉਹਨੇ ਬਣਾਏ ਸੀ ਕੁਰਬਾਨੀ ਚੜ੍ਹਾਈ। ਸਲਾਤੀਨ ਵੇਖੋ, ਰੱਬ ਦੇ ਹੁਕਮ ਨਾਲ ਇੱਕ ਰੱਬ ਦਾ ਬੰਦਾ ਯਹੂਦਾ ਵਿੱਚੋਂ ਬੈਤੇਲ ਵਿੱਚ ਆਇਆ ਅਤੇ ਯਰੂਬਾਮ ਬਖੂਰ ਜਲਾਨ ਨੂੰ ਮਜ਼ਬਾ ਦੇ ਅੱਗੇ ਖਲੋਤਾ ਸੀ ਅਤੇ ਉਹਨੇ ਉਸੇ ਦਿਨ ਇੱਕ ਨਿਸ਼ਾਨ ਦਿੱਤਾ ਅਤੇ ਆਖਿਆ, ਉਹ ਨਿਸ਼ਾਨ ਜਿਹੜਾ ਖੁਦਾਵੰਦ ਨੇ ਦੱਸਿਆ ਹੈ ਇਹ ਹੈ ਭਈ ਵੇਖੋ ਮਜ਼ਬਾ ਫਟ ਜਾਵੇਗਾ ਅਤੇ ਉਹ ਸਵਾ ਜਿਹੜੀ ਉਹਦੇ ਉੱਤੇ ਹੈ ਡਿੱਗ ਜਾਵੇਗੀ। ਅਤੇ ਇੰਝ ਹੋਇਆ ਭਈ ਜਦ ਬਾਦਸ਼ਾਹ ਨੇ ਉਸ ਰੱਬ ਦੇ ਬੰਦੇ ਦਾ ਕਲਾਮ ਜਿਹੜਾ ਉਹਨੇ ਬੈਤੇਲ ਵਿੱਚ ਮਜ਼ਬਾ ਦੇ ਖਿਲਾਫ ਚਲਾ ਕੇ ਆਖਿਆ ਸੀ ਸੁਣਿਆ, ਅਤੇ ਯਰੂਬਾਮ ਨੇ ਮਜ਼ਬਾ ਉੱਤੋਂ ਆਪਣਾ ਹੱਥ ਲੰਮਾ ਕੀਤਾ ਅਤੇ ਆਖਿਆ, ਉਹਨੂੰ ਫੜ ਲਵੋ, ਅਤੇ ਉਹਦਾ ਉਹ ਹੱਥ ਜਿਹੜਾ ਉਹਨੇ ਉਹਦੇ ਵੱਲ ਵਧਾਇਆ ਸੀ ਸੁੱਕ ਗਿਆ, ਇੰਝ ਭਈ ਉਹ ਉਹਨੂੰ ਫਿਰ ਆਪਣੇ ਵੱਲ ਖਿੱਚ ਨਾ ਸਕਿਆ। ਅਤੇ ਉਸ ਨਿਸ਼ਾਨ ਦੇ ਮੁਤਾਬਕ ਜਿਹੜਾ ਉਹਨੂੰ ਰੱਬ ਦੇ ਬੰਦੇ ਨੇ ਖੁਦਾਵੰਦ ਦੇ ਹੁਕਮ ਨਾਲ ਦਿੱਤਾ ਸੀ ਉਹ ਮਜ਼ਬਾ ਵੀ ਫਟ ਗਿਆ ਅਤੇ ਸਵਾਹ ਮਜ਼ਬੇ ਉੱਤੋਂ ਡਿੱਗ ਪਈ। ਤਦ ਬਾਦਸ਼ਾਹ ਨੇ ਉਸ ਰੱਬ ਦੇ ਬੰਦੇ ਨੂੰ ਆਖਿਆ, ਭਈ ਹੁਣ ਖੁਦਾਵੰਦ ਆਪਣੇ ਰੱਬ ਤੋਂ ਇਲਤਜਾ ਕਰ ਅਤੇ ਮੇਰੇ ਲਈ ਦੁਆ ਕਰ ਤਾਂ ਜੋ ਮੇਰਾ ਹੱਥ ਮੇਰੇ ਲਈ ਫਿਰ ਠੀਕ ਹੋ ਜਾਵੇ। ਤਦ ਉਸ ਰੱਬ ਦੇ ਬੰਦੇ ਨੇ ਖੁਦਾਵੰਦ ਤੋਂ ਇਲਤਜਾ ਕੀਤੀ ਅਤੇ ਬਾਦਸ਼ਾਹ ਦਾ ਹੱਥ ਉਹਦੇ ਲਈ ਠੀਕ ਹੋ ਗਿਆ, ਜਿਵੇਂ ਪਹਿਲੇ ਸੀ ਉਂਝ ਹੀ ਹੋ ਗਿਆ। ਨੋਹਾ ਇਹ ਖੁਦਾਵੰਦ ਦੀ ਸ਼ਫਕਤ ਹੈ ਭਈ ਅਸੀਂ ਫਨਾਹ ਨਹੀਂ ਹੋਏ, ਕਿਉਂ ਜੇ ਉਹਦੇ ਰਹਿਮ ਦਾ ਅਖੀਰ ਨਹੀਂ, ਉਹ ਹਰ ਸਵੇਰ ਨੂੰ ਤਾਜ਼ਾ ਏ, ਤੇਰੀ ਵਫ਼ਾਦਾਰੀ ਵੱਡੀ ਏ। ਮੇਰੀ ਜਿੰਦ ਨੇ ਆਖਿਆ, ਮੇਰਾ ਹਿੱਸਾ ਖੁਦਾਵੰਦ ਏ, ਇਸ ਲਈ ਮੇਰੀ ਆਸ ਉਹਦੇ ਤੋਂ ਹੀ ਏ। ਇਹ ਵਾਹਵਾ ਏ ਭਈ ਬੰਦਾ ਆਸ ਰੱਖਣ ਵਾਲਾ ਏ ਅਤੇ ਚੁੱਪ ਕਰਕੇ ਖੁਦਾਵੰਦ ਦੀ ਮੁਕਤੀ ਦੀ ਉਡੀਕ ਕਰੇ। ਯੋਹੰਨਾ ਫਿਰ ਜਦ ਖੁਦਾਵੰਦ ਨੂੰ ਪਤਾ ਚੱਲਿਆ ਭਈ ਫਰੀਸੀਆਂ ਨੇ ਸੁਣਿਆ ਏ ਭਈ ਯਸੂ ਯੋਹੰਨਾ ਤੋਂ ਵੱਧ ਚੇਲੇ ਬਣਾਉਂਦਾ ਏ ਅਤੇ ਬਪਤਿਸਮਾ ਦਿੰਦਾ ਏ, ਭਾਵੇਂ ਯਸੂ ਆਪ ਨਹੀਂ ਬਲਕਿ ਉਹਦੇ ਚੇਲੇ ਬਪਤਿਸਮਾ ਦਿੰਦੇ ਸੀ, ਅਤੇ ਉਹ ਯਹੂਦੀਆਂ ਨੂੰ ਛੱਡ ਕੇ ਫਿਰ ਗਲੀਲ ਨੂੰ ਟੁਰ ਗਿਆ ਅਤੇ ਉਹਨੇ ਸਾਮਰੀਆ ਵਿੱਚੋਂ ਹੋ ਕੇ ਜ਼ਰੂਰ ਜਾਣਾ ਸੀ। ਤੇ ਯਾਕੂਬ ਦਾ ਖੂਹ ਉੱਥੇ ਹੀ ਸੀ। ਇਸ ਲਈ ਯਸੂ ਸਫ਼ਰ ਦਾ ਥੱਕਿਆ ਮਾਰਿਆ ਹੋ ਕੇ ਉਸ ਖੂਹ ਉੱਤੇ ਇੰਜੀ ਬੈਠ ਗਿਆ। ਸਾਮਰੀਆ ਦੀ ਇੱਕ ਬੁੱਢੀ ਪਾਣੀ ਭਰਨ ਨੂੰ ਆਈ। ਬੁੱਢੀ ਨੇ ਆਖਿਆ, ਐ ਖੁਦਾਵੰਦ, ਮੈਨੂੰ ਲੱਗਦਾ ਹੈ ਵੀ ਤੂੰ ਨਬੀ ਹੈ। ਸਾਡੇ ਪਿਓ ਦਾਦੇ ਨੇ ਇਸ ਪਹਾੜ ਉੱਤੇ ਪ੍ਰਸਤਸ਼ ਕੀਤੀ ਅਤੇ ਤੂੰ ਆਖਦਾ ਹੈ ਵੀ ਉਹ ਥਾਂ ਜਿੱਥੇ ਪ੍ਰਸਤਸ਼ ਕਰਨੀ ਚਾਹੀਦੀ ਹੈ ਉਹ ਯਰੂਸ਼ਲਮ ਵਿੱਚ ਹੈ। ਯਸੂ ਨੇ ਉਹਨੂੰ ਆਖਿਆ, ਐ ਔਰਤ, ਮੇਰੀ ਗੱਲ ਦਾ ਯਕੀਨ ਕਰ ਵੀ ਉਹ ਵੇਲਾ ਆਉਂਦਾ ਹੈ ਵੀ ਤੁਸੀਂ ਨਾ ਤਾਂ ਇਸ ਪਹਾੜ ਉੱਤੇ ਪਿਓ ਦੀ ਪ੍ਰਸਤਿਸ਼ ਕਰੋਗੇ ਨਾ ਯਰੂਸ਼ਲਮ ਵਿੱਚ। ਪਰ ਉਹ ਵੇਲਾ ਆਉਂਦਾ ਹੈ, ਬਲਕਿ ਹੁਣ ਹੀ ਹੈ, ਭਈ ਸੱਚੇ ਪ੍ਰਸਤਾਰ ਪਿਓ ਦੀ ਪ੍ਰਸਤਿਸ਼ ਰੂਹ ਅਤੇ ਸੱਚਾਈ ਨਾਲ ਕਰਨਗੇ, ਕਿਉਂ ਜੇ ਪਿਓ ਆਪਣੇ ਲਈ ਅਜਿਹੇ ਪ੍ਰਸਤਾਰ ਹੀ ਲੱਭਦਾ ਹੈ। ਰੱਬ ਰੂਹ ਹੈ ਅਤੇ ਜ਼ਰੂਰੀ ਹੈ ਭਈ ਉਹਦੇ ਪ੍ਰਸਤਾਰ ਰੂਹ ਅਤੇ ਸੱਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਇੰਨੇ ਵਿੱਚ ਉਹਦੇ ਚੇਲੇ ਆ ਗਏ ਅਤੇ ਹੈਰਾਨ ਹੋਣ ਲੱਗੇ, ਕਿਉਂ ਜੇ ਉਹ ਬੁੱਢੀ ਨਾਲ ਗੱਲਾਂ ਕਰ ਰਿਹਾ ਸੀ। ਇੰਨੇ ਵਿੱਚ ਉਹਦੇ ਚੇਲੇ ਉਹਦੇ ਤੋਂ ਇਹ ਦਰਖਾਸਤ ਕਰਨ ਲੱਗ ਪਏ, ਭਈ ਐ ਰੱਬੀ, ਕੁਝ ਖਾ ਲੈ। ਪਰ ਉਹਨੇ ਉਹਨਾਂ ਨੂੰ ਆਖਿਆ, ਮੇਰੇ ਕੋਲ ਖਾਣ ਨੂੰ ਅਜਿਹਾ ਖਾਣਾ ਹੈ ਜਿਹਨੂੰ ਤੁਸੀਂ ਨਹੀਂ ਜਾਣਦੇ। ਯਸੂ ਨੇ ਉਹਨਾਂ ਨੂੰ ਆਖਿਆ, ਭਈ ਮੇਰਾ ਖਾਣਾ ਇਹ ਹੈ ਭਈ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ ਅਤੇ ਉਹਦਾ ਕੰਮ ਪੂਰਾ ਕਰਾਂ। ਅਬਰਾਨੀਓ, ਜ਼ਰ ਦੀ ਯਾਰੀ ਤੋਂ ਖਾਲੀ ਰਹੋ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਹਦੇ ਉੱਤੇ ਹੀ ਗੁਜ਼ਾਰਾ ਕਰੋ, ਕਿਉਂ ਜੇ ਉਹਨੇ ਆਪ ਆਖਿਆ ਹੈ ਵੀ ਮੈਂ ਤੈਥੋਂ ਕਦੀ ਦਸਤਬਰਦਾਰ ਨਾ ਹੋਵਾਂਗਾ ਅਤੇ ਤੈਨੂੰ ਕਦੀ ਨਾ ਛੱਡਾਂਗਾ। ਵੱਖਰੀਆਂ ਵੱਖਰੀਆਂ ਅਤੇ ਬੇਗਾਨੀਆਂ ਤਾਲੀਮਾਂ ਦੇ ਪਰੋਂ ਭਟਕਦੇ ਨਾ ਫਿਰੋ, ਕਿਉਂ ਜੇ ਫਜ਼ਲ ਨਾਲ ਦਿਲ ਦਾ ਮਜ਼ਬੂਤ ਰਹਿਣਾ ਚੰਗਾ ਹੈ, ਨਾ ਭਈ ਉਹਨਾਂ ਖਾਣਿਆਂ ਨਾਲ ਜਿਨ੍ਹਾਂ ਨੂੰ ਵਰਤਣ ਵਾਲਿਆਂ ਨੇ ਕੁਝ ਫਾਇਦਾ ਨਾ ਲਿਆ। ਪਤਰਸ, ਐ ਪਿਆਰੋ, ਮੈਂ ਤੁਹਾਡੀ ਮਿੰਨਤ ਕਰਦਾ ਵਾਂ ਭਈ ਤੁਸੀਂ ਆਪਣੇ ਆਪ ਨੂੰ ਪਰਦੇਸੀ ਅਤੇ ਮੁਸਾਫਰ ਮੰਨ ਕੇ ਉਹਨਾਂ ਬਦਨੀ ਖਾਹਿਸ਼ਾਂ ਤੋਂ ਪਰਹੇਜ਼ ਕਰੋ ਜਿਹੜੀਆਂ ਰੂਹ ਨਾਲ ਲੜਾਈ ਕਰਦੀਆਂ ਨੇ, ਅਤੇ ਗੈਰ ਕੌਮਾਂ ਵਿੱਚ ਆਪਣਾ ਚਾਲ ਚੱਲਣ ਨੇਕ ਰੱਖੋ, ਤਾਂ ਜੋ ਜਿਨ੍ਹਾਂ ਗੱਲਾਂ ਵਿੱਚ ਉਹ ਤੁਹਾਨੂੰ ਬਦਕਾਰ ਮੰਨ ਕੇ ਤੁਹਾਡੀ ਬਦਖੋਈ ਕਰਦੇ ਨੇ, ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਉਹਨਾਂ ਦੇ ਰਾਹੀਂ ਮੁਲਾਹਜ਼ਾ ਦੇ ਦਿਨ ਰੱਬ ਦੀ ਵਡਿਆਈ ਕਰਨ। ਖੁਦਾਵੰਦ ਦੀ ਖਾਤਰ ਇਨਸਾਨ ਦੇ ਹਰ ਇੱਕ ਇੰਤਜ਼ਾਮ ਦੇ ਤਾਬਿਆ ਰਹੋ, ਬਾਦਸ਼ਾਹ ਦੇ ਇਸ ਲਈ ਭਈ ਉਹ ਸਭ ਤੋਂ ਵੱਡਾ ਬਜ਼ੁਰਗ ਹੈ, ਅਤੇ ਹਾਕਮਾਂ ਦੇ ਇਸ ਲਈ, ਕਿਉਂ ਜੇ ਉਹ ਬਦਕਾਰਾਂ ਨੂੰ ਸਜ਼ਾ ਅਤੇ ਨੇਕਾਂ ਦੀ ਤਾਰੀਫ ਲਈ ਉਹਦੇ ਘੱਲੇ ਹੋਏ ਨੇ, ਕਿਉਂ ਜੇ ਰੱਬ ਦੀ ਮਰਜ਼ੀ ਇਹ ਹੈ ਵੀ ਤੁਸੀਂ ਨੇਕੀ ਕਰਕੇ ਬੇਵਕੂਫ ਬੰਦਿਆਂ ਦੀਆਂ ਜਹਾਲਤ ਦੀਆਂ ਗੱਲਾਂ ਨੂੰ ਬੰਦ ਕਰ ਦਿਓ ਅਤੇ ਆਪਣੇ ਆਪ ਨੂੰ ਆਜ਼ਾਦ ਸਮਝੋ, ਪਰ ਇਸ ਆਜ਼ਾਦੀ ਨੂੰ ਬਦੀ ਦਾ ਪਰਦਾ ਨਾ ਬਣਾਓ, ਬਲਕਿ ਆਪਣੇ ਆਪ ਨੂੰ ਰੱਬ ਦੇ ਬੰਦੇ ਸਮਝੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਸਾਰੀ ਜਨ ਸਾਰੀ ਦਾ ਮਾਦਾ ਅਲਾਹੀ ਪਿਆਰ, ਬਿਮਾਰੀ ਦੀ ਸ਼ਿਫਾ ਅਤੇ ਪਾਪ ਦੀ ਤਬਾਹੀ ਦਾ ਪਰਛਾਵਾਂ ਅਤੇ ਇਜ਼ਹਾਰ ਏ। ਸਾਡੇ ਮਾਲਕ ਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਈਮਾਨ ਤੋਂ ਅਗਾਂ ਕਿਸੇ ਬੰਦੇ ਦਾ ਮਕਸਦ ਸੱਚਿਆਈ ਦੇ ਨਕਸ਼ੇ ਕਦਮ ਨੂੰ ਲੱਭਣਾ ਹੋਣਾ ਚਾਹੀਦਾ ਏ, ਜਿਹੜਾ ਸਿਹਤ ਅਤੇ ਪਾਕਿਜ਼ਗੀ ਦੀ ਰਾਹ ਏ। ਸਾਨੂੰ ਹਰੈਬ ਦੀ ਚੋਟੀ ਤਿੱਕਰ ਅਪੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਏ, ਜਿੱਥੇ ਰੱਬ ਜ਼ਾਹਿਰ ਹੋਇਆ, ਅਤੇ ਰੂਹਾਨੀ ਇਮਾਰਤ ਦੀ ਨੁੱਕਰ ਦੇ ਸਿਰੇ ਦਾ ਪੱਥਰ ਪਾਕਿਜ਼ਗੀ ਏ। ਰੂਹ ਦਾ ਬਪਤਿਸਮਾ ਬਦਨ ਦੀ ਸਾਰੀ ਨਾਪਾਕੀ ਨੂੰ ਧੋਣਾ ਇਸ ਗੱਲ ਦਾ ਇਸ਼ਾਰਾ ਦਿੰਦਾ ਏ ਵੀ ਪਾਕ ਦਿਲ ਰੱਬ ਨੂੰ ਵੇਖਦੇ ਨੇ ਅਤੇ ਉਹ ਰੂਹਾਨੀ ਹਯਾਤੀ ਅਤੇ ਇਜ਼ਹਾਰ ਤਿੱਕਰ ਅਪੜਦੇ ਨੇ। ਜਿੰਦ ਜਾਂ ਰੂਹ ਤੋਂ ਮੁਰਾਦ ਏ ਬਸ ਇੱਕ ਸਿਆਣ, ਅਤੇ ਇਹਦਾ ਤਰਜਮਾ ਜਮ੍ਹਾਂ ਵਿੱਚ ਕਦੀ ਨਹੀਂ ਕੀਤਾ ਜਾ ਸਕਦਾ। ਗੈਰ ਮਜ਼ਾਹਬ ਦੇ ਕਿੱਸਿਆਂ ਅਤੇ ਯਹੂਦੀ ਕਿੱਸਿਆਂ ਨੇ ਇਸ ਗਲਤੀ ਨੂੰ ਜਾਰੀ ਰੱਖਿਆ ਵੀ ਜ਼ਹਾਨਤ, ਜਿੰਦ ਅਤੇ ਹਯਾਤੀ ਮਾਦੇ ਵਿੱਚ ਪਾਈ ਜਾ ਸਕਦੀ ਏ, ਅਤੇ ਬੁੱਤਪ੍ਰਸਤੀ ਅਤੇ ਰਵਾਇਤ ਪਸੰਦੀ ਇਨਸਾਨ ਦੇ ਬਣਾਏ ਹੋਏ ਅਕੀਦਿਆਂ ਦਾ ਨਤੀਜਾ ਨੇ। ਮਸੀਹਤ ਦੀ ਸਾਇੰਸ ਤੂੜੀ ਨੂੰ ਕਣਕ ਤੋਂ ਵੱਖ ਕਰਨ ਲਈ ਹੱਥ ਵਿੱਚ ਪੱਖਾ ਲੈ ਕੇ ਆਉਂਦੀ ਏ। ਸਾਇੰਸ ਰੱਬ ਨੂੰ ਠੀਕ ਵਾਜ਼ਾ ਕਰੇਗੀ ਅਤੇ ਮਸੀਹਤ ਇਸ ਵਜ਼ਾਹਤ ਨੂੰ ਇਹਦੇ ਇਲਾਹੀ ਅਸੂਲ ਨੂੰ ਜ਼ਾਹਰ ਕਰੇਗੀ, ਜਿਹੜਾ ਇਨਸਾਨ ਨੂੰ ਬਦਨੀ, ਇਖਲਾਕੀ ਅਤੇ ਰੂਹਾਨੀ ਤੌਰ 'ਤੇ ਚੰਗਾ ਬਣਾ ਰਿਹਾ ਹੁੰਦਾ ਹੈ। ਇਲਾਹੀ ਸਾਇੰਸ ਹਯਾਤੀ ਅਤੇ ਜ਼ਹਾਨਤ ਦੀਆਂ ਫਰਜ਼ੀ ਮਾਦੀ ਨਿਯਮਾਂ ਉੱਤੇ ਆਪਣੇ ਖਾਸ ਹਮਲੇ ਦਾ ਕੰਮ ਕਰਦੀ ਏ। ਇਹ ਬੁੱਤਪ੍ਰਸਤੀ ਉੱਤੇ ਹਕੂਮਤ ਕਰਦੀ ਏ, ਦੂਜੇ ਦੇਵਤਾਵਾਂ, ਦੂਜੇ ਖਾਲਕਾਂ ਅਤੇ ਦੂਜੀਆਂ ਮਖਲੂਕਾਂ ਉੱਤੇ ਇਮਾਨ ਨੂੰ ਕ੍ਰਿਸ਼ਨ ਸਾਇੰਸ ਦੇ ਮੁਕਾਬਲੇ ਵਿੱਚ ਝੁਕਣਾ ਪਵੇਗਾ। ਇਹ ਪਾਪ ਦੇ ਨਤੀਜਿਆਂ ਨੂੰ ਬੇਪਰਦਾ ਕਰਦੀ ਏ, ਜਿਵੇਂ ਬਿਮਾਰੀ ਅਤੇ ਮੌਤ ਵਿੱਚ ਵਿਖਾਇਆ ਗਿਆ ਏ। ਇਨਸਾਨ ਰੂਹ ਦੀ ਜੰਨਤ ਵਿੱਚ ਬੰਦਿਆਂ ਦੇ ਵਿਚਾਲੇ ਪਲੌਠੇ ਦੀ ਮਿਰਾਸ ਵਿੱਚ ਕ੍ਰਿਸਚਨ ਸਾਇੰਸ ਦੇ ਖੁੱਲ੍ਹਣ ਵਾਲੇ ਬੂਹੇ ਵਿੱਚੋਂ ਕਦੋਂ ਲੰਘੇਗਾ? ਸੱਚਾਈ ਸੱਚਮੁੱਚ ਰਾਹ ਹੈ। ਫਾਨੀ ਸਿਆਣ ਖੁਦੀ ਤੋਂ ਅਣਜਾਣ ਹੁੰਦੀ ਹੈ, ਨਹੀਂ ਤਾਂ ਇਹ ਖੁਦ ਫਰੇਬ ਕਦੀ ਨਾ ਹੁੰਦੀ। ਜੇ ਫਾਨੀ ਸਿਆਣ ਨੂੰ ਪਤਾ ਹੁੰਦਾ ਵੀ ਚੰਗਾ ਕਿਵੇਂ ਬਣਨਾ ਹੈ ਤਾਂ ਉਹ ਚੰਗੀ ਬਣ ਜਾਂਦੀ, ਕਿਉਂਕਿ ਇਹਨੇ ਆਪਣੇ ਆਪ ਤੋਂ ਇਲਾਵਾ ਕਿਸੇ ਹੋਰ ਉੱਤੇ ਇਮਾਨ ਰੱਖਣਾ ਹੈ। ਇਸ ਲਈ ਇਹ ਮਾਦੇ ਨੂੰ ਦੇਵਤਾ ਦੇ ਤੌਰ 'ਤੇ ਤਖ਼ਤ ਉੱਤੇ ਬਿਠਾ ਦਿੰਦੀ ਹੈ। ਦੂਜੇ ਦੇਵਤਾ ਰੱਖਦਿਆਂ ਹੋਏ ਅਤੇ ਇੱਕ ਤੋਂ ਬਹੁਤੀਆਂ ਸਿਆਣਾਂ ਉੱਤੇ ਯਕੀਨ ਰੱਖਦਿਆਂ ਹੋਏ ਇਨਸਾਨ ਦੀ ਸਿਆਣ ਸ਼ੁਰੂ ਤੋਂ ਹੀ ਬੁੱਤ ਪ੍ਰਸਤ ਸੀ। ਇਸ ਲਈ ਬਸ਼ਰ ਫਾਨੀ ਵਜੂਦੀਅਤ ਉੱਤੇ ਵੀ ਗੌਰ ਨਹੀਂ ਕਰਦਾ ਅਤੇ ਉਹ ਸਭ ਕੁਝ ਜਾਣਨ ਵਾਲੀ ਸਿਆਣ ਅਤੇ ਉਹਦੀ ਮਖਲੂਕ ਤੋਂ ਕਿੰਨਾ ਬੇਖਬਰ ਹੋਵੇਗਾ। ਬਾਈਬਲ ਵਾਜ਼ਿਆ ਕਰਦੀ ਹੈ ਸਾਰੀਆਂ ਸ਼ੈਵਾਂ ਉਹਦੇ ਇਲਾਹੀ ਕਲਾਮ ਦੇ ਰਾਹੀਂ ਪੈਦਾ ਹੋਈਆਂ ਅਤੇ ਜੋ ਕੁਝ ਵੀ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਾ ਹੋਈ। ਇਹ ਇਲਾਹੀ ਸਾਇੰਸ ਦੀ ਹਮੇਸ਼ਾ ਦੀ ਅਸਲੀਅਤ ਹੈ। ਜੇ ਪਾਪ, ਬਿਮਾਰੀ ਅਤੇ ਮੌਤ ਨੂੰ ਅਦਮ ਦੇ ਤੌਰ 'ਤੇ ਸਮਝਿਆ ਜਾਵੇ ਤਾਂ ਉਹ ਗਾਇਬ ਹੋ ਜਾਣਗੇ, ਜਿਵੇਂ ਬੁਖਾਰਾਤ ਸੂਰਜ ਦੇ ਅੱਗੇ ਪਿਘਲ ਜਾਂਦੇ ਨੇ। ਇਸੇ ਤਰ੍ਹਾਂ ਬਦੀ ਚੰਗਿਆਈ ਦੀ ਅਸਲੀਅਤ ਦੇ ਸਾਹਮਣੇ ਗਾਇਬ ਹੋ ਜਾਵੇਗੀ। ਇੱਕ ਨੇ ਦੂਜੀ ਨੂੰ ਲਾਜ਼ਮੀ ਲੁਕੋ ਦੇਣਾ ਹੈ ਅਤੇ ਫਿਰ ਚੰਗਿਆਈ ਨੂੰ ਅਸਲੀਅਤ ਦੇ ਤੌਰ 'ਤੇ ਚੁਣਨਾ ਕਿੰਨਾ ਅਹਿਮ ਹੈ। ਇਨਸਾਨ ਰੱਬ ਯਾਨੀ ਰੂਹ ਦਾ ਮਾਮਨ ਹੈ, ਹੋਰ ਕਿਸੇ ਦਾ ਨਹੀਂ। ਰੱਬ ਦਾ ਹੋਣਾ ਲਾਮਤਨਾ ਹੀ ਆਜ਼ਾਦੀ, ਹਮਾਂਗੀ ਅਤੇ ਬਹੁਤ ਜ਼ਿਆਦਾ ਸਕੂਨ ਦਾ ਹੋਣਾ ਹੈ। ਜਿੱਥੇ ਕਿਤੇ ਰੱਬ ਦਾ ਰੂਹ ਹੈ ਉੱਥੇ ਆਜ਼ਾਦੀ ਹੈ। ਬਨੀ ਇਸਰਾਈਲ ਨੇ ਰੂਹਾਨੀ ਇਬਾਦਤ ਵਿੱਚ ਆਪਣੇ ਖਿਆਲਾਂ ਨੂੰ ਮਵਾਦ ਉੱਤੇ ਮਰਕੂਜ਼ ਕੀਤਾ। ਉਹਨਾਂ ਲਈ ਮਵਾਦ ਮਾਦਾ ਸੀ ਅਤੇ ਰੂਹ ਪਰਛਾਵਾਂ ਸੀ। ਉਹਨਾਂ ਨੇ ਰੂਹ ਦੀ ਇਬਾਦਤ ਮਾਦੀ ਨੁਕਤਾ ਨਜ਼ਰ ਨਾਲ ਕਰਨ ਦਾ ਸੋਚਿਆ, ਪਰ ਇਹ ਨਾਮੁਮਕਿਨ ਸੀ। ਸ਼ਾਇਦ ਉਹ ਯਹੋਵਾ ਤੋਂ ਇਲਤਜਾ ਕਰਨਾ ਚਾਹੁੰਦੇ ਹੋਣ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਭਈ ਉਹਨਾਂ ਦੀ ਦੁਆ ਸੁਣੀ ਗਈ ਸੀ, ਕਿਉਂਕਿ ਉਹਨਾਂ ਨੇ ਰੱਬ ਨੂੰ ਇਸ ਹੱਦ ਤੀਕਰ ਨਹੀਂ ਸਮਝਿਆ ਸੀ ਭਈ ਉਹ ਆਪਣੀ ਸਫਾਈਆ ਤਾਕਤ ਨੂੰ ਜ਼ਾਹਰ ਕਰਨ, ਅਸਲੀਅਤ ਨੂੰ ਹਮਾਹੰਗੀ ਦੀ ਸ਼ਕਲ ਅਤੇ ਮੁਖਾਲਫਤ ਨੂੰ ਗੈਰ ਅਸਲੀਅਤ ਦੀ ਸ਼ਕਲ ਦੇਣ ਦੇ ਕਾਬਲ ਹੈ। ਜੇ ਕੋਈ ਬੰਦਾ ਤੰਬਾਕੂ ਨੋਸ਼ੀ ਦਾ ਸ਼ੌਕੀਨ ਯਾਨੀ ਗੁਲਾਮ ਹੈ, ਜਾਂ ਪਾਪ ਦੀਆਂ ਬਹੁਤ ਸਾਰੀਆਂ ਕਿਸਮਾਂ ਵਿੱਚੋਂ ਕਿਸੇ ਇੱਕ ਖਾਸ ਕਿਸਮ ਦਾ ਗੁਲਾਮ ਹੋਵੇ, ਉਹ ਸੱਚਾਈ ਦੇ ਹੋਣ ਨਾਲ ਇਹਨਾਂ ਗਲਤੀਆਂ ਦਾ ਸਾਹਮਣਾ ਕਰੇ ਅਤੇ ਉਹਨਾਂ ਨੂੰ ਤਬਾਹ ਕਰ ਦੇਵੇ ਅਤੇ ਗਲਤ ਕੰਮ ਕਰਨ ਵਾਲੇ ਉੱਤੇ ਉਹਨਾਂ ਤਕਲੀਫਾਂ ਨੂੰ ਜ਼ਾਹਰ ਕਰਨ ਨਾਲ ਇਹ ਸਾਰਾ ਕੰਮ ਪੂਰਾ ਕਰੇ, ਜਿਹੜੀਆਂ ਅਜਿਹੀ ਆਦਤ ਅਪਣਾਉਣ ਵਾਲੇ ਉੱਤੇ ਨਾਜ਼ਲ ਹੁੰਦੀਆਂ ਨੇ, ਅਤੇ ਉਹਨੂੰ ਇਸ ਗੱਲ ਉੱਤੇ ਕਾਇਲ ਕਰੇ ਭਈ ਇਹਨਾਂ ਝੂਠੀਆਂ ਰਗਬਤਾਂ ਵਿੱਚ ਅਸਲੀ ਖੁਸ਼ੀ ਨਹੀਂ ਹੈ। ਬਦਨਵਾਨ ਸੋਚ ਬਦਨਵਾਨ ਜਿਸਮ ਵਿੱਚ ਜ਼ਾਹਰ ਹੁੰਦੀ ਹੈ। ਸ਼ਹਿਵਤ, ਬੁਗਜ਼ ਅਤੇ ਹਰ ਤਰ੍ਹਾਂ ਦੀ ਬਦੀ ਬਿਮਾਰ ਬੰਦੇ ਦੇ ਅਕੀਦੇ ਨੇ, ਅਤੇ ਤੁਸੀਂ ਇਹਨਾਂ ਨੂੰ ਬਸ ਉਹਨਾਂ ਬਦਕਾਰ ਮਕਸਦਾਂ ਨੂੰ ਮੁਕਾਉਂਦੇ ਹੋਏ ਤਬਾਹ ਕਰ ਸਕਦੇ ਹੋ ਜਿਨ੍ਹਾਂ ਤੋਂ ਇਹ ਜੰਮਦੇ ਨੇ। ਜੇ ਕਿਸੇ ਮੁਆਫ਼ ਕੀਤੀ ਹੋਈ ਇਨਸਾਨੀ ਸਿਆਣ ਵਿੱਚੋਂ ਬਦੀ ਮੁੱਕ ਗਈ ਹੈ, ਹਾਲਾਂਕਿ ਇਹਦੇ ਅਸਰ ਹਾਲੇ ਵੀ ਉਸ ਬੰਦੇ ਉੱਤੇ ਹੋਣਗੇ, ਅਤੇ ਤੁਸੀਂ ਇਸ ਬੇਤਰਤੀਬੀ ਨੂੰ ਮੁਕਾ ਸਕਦੇ ਹੋ ਜਿਵੇਂ ਰੱਬ ਦੀ ਸ਼ਰੀਅਤ ਪੂਰੀ ਹੋ ਜਾਂਦੀ ਹੈ ਅਤੇ ਇਸਲਾਹ ਜੁਰਮ ਨੂੰ ਮੁਕਾ ਦਿੰਦੀ ਹੈ। ਰੂਹਾਨੀ ਸਮਝ ਨੂੰ ਥਾਂ ਦੇਣ ਲਈ ਮਾਦੀ ਅਕੀਦਿਆਂ ਨੂੰ ਲਾਜ਼ਮੀ ਬਾਹਰ ਕੱਢਣਾ ਚਾਹੀਦਾ ਹੈ। ਅਸੀਂ ਇੱਕ ਵੇਲੇ ਵਿੱਚ ਰੱਬ ਅਤੇ ਦੌਲਤ ਦੋਵਾਂ ਦੀ ਗੁਲਾਮੀ ਨਹੀਂ ਕਰ ਸਕਦੇ, ਪਰ ਕੀ ਮਾੜੇ ਇਨਸਾਨ ਇਹ ਹੀ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ? ਪੌਲੁਸ ਆਖਦਾ ਹੈ, ਬਦਨ ਰੂਹ ਦੇ ਖਿਲਾਫ ਖਾਹਿਸ਼ ਕਰਦਾ ਹੈ ਅਤੇ ਰੂਹ ਬਦਨ ਦੇ ਖਿਲਾਫ, ਇਹ ਮੰਨਣ ਲਈ ਕੌਣ ਤਿਆਰ ਹੈ? ਅਸੀਂ ਦੋ ਮਾਲਕਾਂ ਦੀ ਗੁਲਾਮੀ ਨਹੀਂ ਕਰ ਸਕਦੇ ਅਤੇ ਨਾ ਮਾਦੀ ਹਿੱਸਾਂ ਦੇ ਨਾਲ ਇਲਾਹੀ ਸਾਇੰਸ ਨੂੰ ਸਮਝ ਸਕਦੇ ਹਾਂ। ਦਵਾਈਆਂ ਅਤੇ ਹਫਜ਼ਾਨੇ ਸਿਹਤ ਸਾਰੀ ਤੰਦਰੁਸਤੀ ਅਤੇ ਕਾਮਲੀਅਤ ਦੇ ਮੰਬਰ ਦੀ ਤਾਕਤ ਅਤੇ ਥਾਂ ਉੱਤੇ ਕਬਜ਼ਾ ਨਹੀਂ ਕਰ ਸਕਦੇ। ਜੇ ਰੱਬ ਨੇ ਇਨਸਾਨ ਨੂੰ ਚੰਗਾ ਅਤੇ ਬੁਰਾ ਦੋਵੇਂ ਬਣਾਇਆ ਹੈ ਅਤੇ ਉਹਨੂੰ ਇੰਝ ਹੀ ਰਹਿਣਾ ਚਾਹੀਦਾ ਹੈ, ਰੱਬ ਦੇ ਕਲਾਮ ਦੀ ਇਸਲਾਹ ਕੀ ਕਰ ਸਕਦਾ ਹੈ? ਦੁਬਾਰਾ ਨਿਉਂ ਵਿੱਚ ਇੱਕ ਗਲਤੀ ਨਤੀਜਿਆਂ ਵਿੱਚ ਜ਼ਾਹਰ ਜ਼ਰੂਰ ਹੋਣੀ ਚਾਹੀਦੀ ਹੈ। ਇੱਕ ਰੱਬ ਨੂੰ ਮੰਨਣ ਅਤੇ ਆਪਣੇ ਆਪ ਨੂੰ ਰੂਹ ਦੀ ਕੁਵਤ ਲਈ ਦਸਤਿਆਬ ਕਰਨ ਲਈ ਤੁਹਾਨੂੰ ਰੱਬ ਦੇ ਨਾਲ ਬੇਹੱਦ ਪਿਆਰ ਕਰਨਾ ਪਵੇਗਾ। ਅਸੀਂ ਰੂਹਾਨੀ ਪ੍ਰਸਤਸ਼ ਬਸ ਉਦੋਂ ਕਰਦੇ ਹਾਂ ਜਦ ਅਸੀਂ ਮਾਦੀ ਪ੍ਰਸਤਸ਼ ਕਰਨਾ ਛੱਡ ਦਿੰਦੇ ਹਾਂ। ਰੂਹਾਨੀ ਅਕੀਦਤ ਮਸੀਹ ਦੀ ਜਾਨ ਹੈ, ਮਾਦੇ ਦੇ ਰਾਹੀਂ ਪ੍ਰਸਤਸ਼ ਕਰਨਾ ਬੁੱਤ ਪ੍ਰਸਤੀ ਹੈ। ਯਹੂਦੀਅਤ ਅਤੇ ਦੂਜੀਆਂ ਰਸਮਾਂ ਅਸਲੀ ਪ੍ਰਸਤਸ਼ ਦੀਆਂ ਕਿਸਮਾਂ ਅਤੇ ਪਰਛਾਵਿਆਂ ਦੇ ਸਵਾ ਕੁਝ ਨਹੀਂ। ਸੱਚੇ ਪ੍ਰਸਤਾਰ ਬਾਪ ਦੀ ਪ੍ਰਸਤਸ਼ ਰੂਹ ਅਤੇ ਸੱਚਿਆਈ ਨਾਲ ਕਰਨਗੇ। ਮੇਰੇ ਹਜ਼ੂਰ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਖਰੂਜ 20:3-9। ਪਹਿਲਾ ਹੁਕਮ ਮੇਰੀ ਪਸੰਦ ਦੀ ਇਬਾਰਤ ਹੈ। ਇਹ ਕ੍ਰਿਸਚਨ ਸਾਇੰਸ ਨੂੰ ਜ਼ਾਹਰ ਕਰਦੀ ਹੈ ਇਹ ਰੱਬ ਰੂਹ ਸਿਆਣ ਦੀ ਤਸਲੀਸ ਦੀ ਸਮਝ ਦਿੰਦੀ ਏ ਅਤੇ ਇਹ ਦੱਸਦੀ ਏ ਵੀ ਇਨਸਾਨ ਰੱਬ ਅਬਦੀ ਚੰਗਿਆਈ ਦੇ ਇਲਾਵਾ ਕਿਸੇ ਦੂਜੀ ਰੂਹ ਜਾਂ ਸਿਆਣ ਨੂੰ ਨਹੀਂ ਮੰਨੇਗਾ ਅਤੇ ਇਹ ਵੀ ਸਾਰੇ ਇਨਸਾਨ ਇੱਕ ਸਿਆਣ ਨੂੰ ਮੰਨਣ। ਪਹਿਲੇ ਹੁਕਮ ਦਾ ਇਲਾਹੀ ਅਸੂਲ ਹਸਤੀ ਦੀ ਸਾਇੰਸ ਉੱਤੇ ਨਿਉਂ ਰੱਖਦਾ ਏ ਜਿਹਦੇ ਪਾਰੋਂ ਇਨਸਾਨ ਤੰਦਰੁਸਤੀ ਪਾਕਿਜ਼ਗੀ ਅਤੇ ਅਬਦੀ ਹਯਾਤੀ ਨੂੰ ਜ਼ਾਹਰ ਕਰਦਾ ਏ। ਇਹ ਕਲਾਮ ਤਨਾਹੀ ਰੱਬ ਯਾਨੀ ਚੰਗਿਆਈ ਇਨਸਾਨ ਅਤੇ ਕੌਮਾਂ ਨੂੰ ਇਕੱਠਾ ਕਰਦਾ ਏ, ਇਨਸਾਨਾਂ ਵਿੱਚ ਭਰਾਬੰਦੀ ਬਣਾਉਂਦਾ ਏ, ਲੜਾਈ ਝਗੜੇ ਮੁਕਾਉਂਦਾ ਏ, ਇਸ ਕਲਾਮ ਨੂੰ ਪੂਰਾ ਕਰਦਾ ਏ ਭਈ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰ, ਗੈਰ ਕੌਮਾਂ ਅਤੇ ਮਸੀਹੀ ਬੁੱਧ ਪ੍ਰਸਤਾਂ ਨੂੰ ਅਤੇ ਜੋ ਕੁਝ ਵੀ ਮਾਸ਼ਰਤੀ ਸ਼ਹਿਰੀ ਜੁਰਮ ਦੇ ਬਾਰੇ ਸਿਆਸੀ ਅਤੇ ਮਜ਼ਹਬੀ ਹਲਕਿਆਂ ਵਿੱਚ ਗਲਤ ਹੋ ਰਿਹਾ ਏ ਉਹਨੂੰ ਫਨਾਹ ਕਰਦਾ ਏ, ਜਿਨਸਾਂ ਨੂੰ ਬਰਾਬਰ ਕਰਦਾ ਏ, ਇਨਸਾਨ ਉੱਤੇ ਕੀਤੀ ਹੋਈ ਲਾਨਤ ਨੂੰ ਮੁਕਾ ਦਿੰਦਾ ਏ ਅਤੇ ਅਜਿਹੇ ਕਿਸੇ ਨੂੰ ਵੀ ਨਹੀਂ ਛੱਡਦਾ ਜਿਹੜਾ ਪਾਪ ਕਰਦਾ ਹੋਵੇ ਅਤੇ ਦੁੱਖ ਸਵੇ, ਸਜ਼ਾ ਪਾਵੇ ਜਾਂ ਨੇਸਤ ਹੋ ਜਾਵੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।